चक्र चिहन यर वरन जात अर पात निहिन जह रूप रंग अर रेख पेख को कह न सकत कहे चल मूर्त अनुभव पर अमितो लिख जोटेंद्रेंद्रां साहे सहान गण जय तेरे पवन मिही पसुर नर सुर नेत नेत बन तिरन कहत त्वै सर्वनाम कथय कवन कर्म नाम वर्णत सुमत अस कृपान खंडो खड़ग सबक तवर अरती सैफ सरोही सहती जह हमारे पी तीर्थ ही सची तुही तवर तरवार नाम तिहारो जो जप सिंध पव पार काल तुही काली तुही तेग आरती तुही निशानी जीत की आज तुही जग की खड़ग केत में शरण तिहारी आप हाथ रैले हो उबारी सर्व ठाउर मोह हो सहाई दुष्ट दोख ते लिहु बचाई नमस्कार श्री खड़ग को करो सुहित चित लाय पूर्ण करो ग्रंथे हे तुम करो सहाय मुख उचरा शास्त्र खट पिंग गिरन चढ़ जाय अंध लखै बदरो सुने जब काल कृपा कराय कहाँ बुद्ध प्राप्त हमारी मर न सकै महिमा जो तिहारी हम न सकत कारो शिफ्ट तुम्हारी आप लिहो तुम कथा सुधारी हम न सकत कारो शिफ्ट तुम्हारी आप लिहो तुम कथा सुधारी
वाहे गुरु साहिब जियो चौपई एक पलाऊ देश सुनिजै मंगल देव सुराव पनीजै सुगर कुर ताकी बार नारी जनक जगत की ज्योत सवारी चौपई एक पलाऊ देश सुनिजै
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ, ਗੁਰਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ, ਜਿਸ ਵਿਚਕਾਰ ਖਾਲਸੇ ਪੰਥ ਨੂੰ ਸਾਵਧਾਨ ਰਹਿਣ ਲਈ, ਸਤਰਕ ਰਹਿਣ ਲਈ, ਕੋਈ ਪਿੱਛੇ ਹੋ ਚੁੱਕੇ ਬੜੇ ਬੜੇ ਘਰਾਂ ਦੇ ਵਿੱਚ ਜਿਵੇਂ ਛਲ ਕਪਟ ਹੁੰਦੇ ਰਹੇ, ਪ੍ਰੇਮ ਹੁੰਦੇ ਰਹੇ, ਉਹ ਆਪ ਜੀ ਨੇ ਬਾਣੀ ਦੁਆਰਾ ਬਿਆਨ ਕੀਤੇ ਹਨ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਪ੍ਰਸੰਗ ਸੁਣਿਆ, ਰਾਜਾ ਵਿਸ਼ਨੂੰ ਭਗਵਾਨ ਦਾ ਉਪਾਸ਼ਕ ਸੀ, ਉਹਦੀ ਪਤਨੀ ਸ਼ਿਵਜੀ ਨੂੰ ਮੰਨਣ ਵਾਲੀ ਸੀ। ਰਾਜਾ ਕਹਿੰਦਾ ਰਹਿੰਦਾ ਵੀ ਤੂੰ ਭਗਵਾਨ ਵਿਸ਼ਨੂੰ ਨੂੰ ਮੰਨਿਆ ਪੂਜਿਆ ਕਰ, ਸ਼ਿਵਜੀ ਵਿੱਚ ਕੋਈ ਚਮਤਕਾਰ ਨਹੀਂ, ਕੋਈ ਤਾਕਤ ਨਹੀਂ ਹੈ, ਉਹ ਤਾਂ ਐਵੇਂ ਭੰਗ ਪੀਣਾ ਹੀ ਹੈ। ਸਵਾਜੀ ਮੁੜ ਕੇ ਮੁਣੀਆਂ ਮਸਾਣਾਂ ਵਿੱਚ ਬੈਠਾ ਰਹਿੰਦਾ ਘੁੰਗੂ ਨਾਰ ਜਿਹਾ ਬਣ ਕੇ। ਰਾਣੀ ਕਹਿੰਦੀ ਨਹੀਂ, ਉਹਦੀ ਤਾਂ ਬੜੀ ਮਹਾਨ ਤਾਕਤ ਹੈ, ਬਹੁਤ ਤਾਕਤ ਵਾਲਾ ਹੈ, ਬਹੁਤ ਕਰਾਮਾਤ ਵਾਲਾ ਹੈ, ਹੁਣੇ ਤੈਨੂੰ ਦਿਖਾਊਂ ਉਹਦੀ ਕਰਾਮਾਤ ਵੀ ਉਹ ਕੈਸਾ ਹੈ। ਉਹ ਕਹਿ ਦਿੱਤਾ ਹੈ ਰਾਤ ਨੂੰ ਜੋ ਰਾਜਾ ਕੂਕ ਸੁੱਤਾ ਹੈ, ਆਪ ਹੀ ਰਾਣੀ ਨੇ ਸ਼ਰ ਕਵੜੀਆਂ ਕਰਦਿਆਂ ਚੱਕ ਕੇ ਤਲੰਬ ਦੇ ਕੇ ਰਾਜੇ ਨੂੰ ਹੇਠਾਂ ਸਿੱਧ ਦਿੱਤਾ ਹੈ। ਆਪ ਭੱਜ ਕੇ ਇੱਕ ਪਾਸੇ ਸ਼ਿਵਜੀ ਦਾ ਜਾਪ ਕਰਨ ਲੱਗ ਪਈ। ਰਾਜੇ ਨੇ ਉੱਠ ਕੇ ਰਾਣੀ ਨੂੰ ਪੁੱਛਿਆ ਵੀ ਮੈਨੂੰ ਆ ਤਲੰਬ ਦੇ ਕੇ ਭੜਕਾ ਕੇ ਕੌਣ ਸਿੱਟ ਗਿਆ? ਰਾਣੀ ਕਹਿੰਦੀ ਹੈ ਸ਼ਿਵਜੀ ਨੂੰ ਚੰਗਾ ਮੰਦਾ ਬੋਲਿਆ, ਗੁੱਸੇ ਹੋਇਆ, ਉਹਨੇ ਤੈਨੂੰ ਧਰਮ ਦੇ ਕੇ ਛੱਡਿਆ, ਤੈਨੂੰ ਤਾਕਤ ਦਿਖਾਈ ਹੈ, ਕਰਾਮਾਤ ਦਿਖਾਈ ਹੈ। ਰਾਠੀ ਮੂਰਖ ਸੁਣ ਕੇ ਰਾਣੀ ਦੇ ਵੀ ਪੈਰੀ ਪੈ ਗਏ ਵੀ ਧੰਨ ਹੈ ਤੂੰ ਏਡੇ ਮਹਾਂਦੇਵ ਨੂੰ ਮੰਨਣ ਵਾਲੇ, ਤੇ ਮੈਂ ਵੀ ਕਹਿੰਦਾ ਵਿਸ਼ਨੂੰ ਨੂੰ ਹੁਣ ਜਪਣਾ ਇਸ ਤੋਂ ਬਾਅਦ ਛੱਡਤਾ, ਮੈਂ ਵੀ ਸ਼ਿਵਜੀ ਨੂੰ ਜਪਿਆ ਕਰੂੰ, ਉਹਦੇ ਹੀ ਸੇਵਕ ਬਣੂੰਗਾ। ਇਹਨੇ ਵੀ ਪ੍ਰਤਾਕੀ ਝੱਟ ਫੱਟੀ ਆਪਣੀ ਤਾਕਤ ਦਿਖਾ ਦਿੱਤੀ, ਮੈਨੂੰ ਤਲੱਕ ਦੇ ਕੇ ਪੁਣੇ ਤੋੜ ਕੇ ਸਿਰ ਕੱਟ ਦਿੱਤਾ। ਕਹਿੰਦੇ ਵੇਖ ਲਓ ਇਹ ਵੀ ਚੰਗਾ ਕੀਤਾ ਉਹਨੇ, ਵੀ ਮੇਰਾ ਕੋਈ ਅੰਗ ਨਹੀਂ, ਕੋਈ ਨਹੀਂ ਕੋਈ ਟੁੱਟਿਆ, ਕੋਈ ਨੁਕਸਾਨ ਨਹੀਂ ਹੋਇਆ ਹੈ। ਰਾਣੀ ਉਹ ਰਾਣੀ ਨੇ ਛਲ ਕਪਟ ਕਰਕੇ, ਪ੍ਰੇਮ ਕਰਕੇ ਅਤੇ ਸ਼ਿਵਜੀ ਨੂੰ ਮੰਨਣ ਲਾ ਦਿੱਤਾ। ਇੱਕ ਐਸਾ ਪ੍ਰਸੰਗ, ਇੱਕ ਬ੍ਰਾਹਮਣ ਅਤੇ ਬ੍ਰਾਹਮਣੀ ਦਾ ਵੀ ਸ਼ਾਇਦ ਵਿੱਚ ਅੱਗੇ ਆਵੇ। ਬ੍ਰਾਹਮਣ ਵੀ ਵਿਸ਼ਨੂੰ ਨੂੰ ਮੰਗਦਾ ਸੀ, ਬ੍ਰਾਹਮਣੀ ਸ਼ਿਵਜੀ ਦੀ ਉਪਾਸ਼ਕਨੀ ਜਾ ਕੇ ਸ਼ਿਵ ਦੁਆਲੇ ਵਿੱਚ ਜਾ ਕੇ ਜਿਵੇਂ ਜੋ ਮਕਰਾ ਜਿਹਾ ਬੋਲਦਾ ਹੁੰਦਾ ਹੈ, ਉਹ ਇਹ ਸ਼ਿਵਜੀ ਨੂੰ ਮੰਨਣ ਵਾਲੇ ਆਵਾਜ਼ ਜੀ ਕੱਢਦੇ ਹੁੰਦੇ ਆ, ਬੱਕਰੇ ਨੂੰ ਬੋਲਦੇ ਹੁੰਦੇ। ਇੱਥੇ ਵੀ ਆਪੇ ਚ ਸ਼ਿਵ ਜੀ ਵੱਲੋਂ ਜਾ ਹੁੰਦਾ ਸੀ, ਇਹਨਾਂ ਘਰਾਂ ਵਿੱਚ ਅਰੋੜਿਆਂ ਦੇ ਵਿੱਚ ਆਉਂਦੀ ਹੁੰਦੀ ਸੀ ਮਾਈ ਜੀ, ਉਹ ਕਈ ਵਾਰੀ ਬੱਕਰੇ ਨੂੰ ਬੋਲਦੀ ਹੁੰਦੀ ਸੀ। ਉਹ ਇਸ ਤਰ੍ਹਾਂ ਜਾਣੀਏ ਜੇ ਕੋਈ ਬੱਕਰੇ ਨੂੰ ਬੋਲੇ, ਕਹਿੰਦੇ ਸ਼ਿਵ ਜੀ ਬਹੁਤ ਛੇਤੀ ਖੁਸ਼ ਹੋ ਜਾਂਦੇ। ਜਿਹਦਾ ਵੀ ਉਹ ਬੱਕਰੇ ਨੂੰ ਬੋਲਣਾ ਕੁਛ ਪਿਛੋਕੜ ਜਿਹਾ ਹੈਗਾ ਹੈ, ਭਾਗਵਤ ਪੁਰਾਣ ਵਿੱਚ ਪ੍ਰਸੰਗ ਹੈ। ਜਿਸ ਕਰਕੇ ਵੀ ਉਹ ਫਿਰ ਬੋਲਦੇ ਚੱਲਦੇ ਨੇ, ਤੇ ਬ੍ਰਾਹਮਣ ਕਹਿੰਦਾ ਵੀ ਤੂੰ ਇੱਧਰ ਭਗਵਾਨ ਦੇ ਮੰਦਿਰ ਵਿੱਚ ਜਾਇਆ ਕਰ, ਉੱਧਰ ਨਾ ਜਾਇਆ ਕਰ। ਉਹ ਕਹਿੰਦੇ ਨਹੀਂ, ਸ਼ਿਵ ਭਗਵਾਨ ਮਹਾਨ ਹੈ, ਉਹ ਗ੍ਰਹਿਸਥੀਆਂ ਦੀਆਂ ਦੁੱਖ ਦੀ ਲੀਪਾਂ ਛੇਤੀ ਸੁਣ ਲੈਂਦਾ ਹੈ, ਛੇਤੀ ਦੁੱਖ ਨਿਵਰਤ ਕਰ ਦਿੰਦਾ ਝਟਪਟ। ਭਗਵਾਨ ਨਹੀਂ ਹੈ, ਭਗਵਾਨ ਤਾਂ ਬਹੁਤ ਇੰਨਾ ਸ਼ੇਸ਼ ਨਾਗ ਦੀ ਸਰੇਜਾ 'ਤੇ ਸੁੱਤਾ ਰਹਿੰਦਾ ਹੈ, ਲਕਸ਼ਮੀ ਉਹਦੇ ਚਰਨ ਝਸਦੀ ਰਹਿੰਦੀ ਹੈ, ਉਹ ਨਹੀਂ ਕਿਸੇ ਨੂੰ ਪੁੱਛਦਾ। ਫਿਰ ਉਹ ਬ੍ਰਾਹਮਣ ਕਹਿੰਦਾ ਨਹੀਂ, ਭਗਵਾਨ ਵਿਸ਼ਨੂੰ ਮਹਾਨ ਹੈ, ਉਹਨਾਂ ਦਾ ਸ਼ਿਵਜੀ ਧਿਆਨ ਤਰਦਾ ਹੈ, ਇਸ ਕਰਕੇ ਸ਼ਿਵਜੀ ਉਹਨਾਂ ਦਾ ਸੇਵਕ ਹੈ, ਭਗਵਾਨ ਉਹਨਾਂ ਦੇ ਗੁਰੂ ਹੈ, ਪੂਜਨੀਕ ਹੈ, ਸਤਿਕਾਰਯੋਗ ਹੈ। ਬ੍ਰਹਮਣੀ ਨੇ ਫਿਰ ਛਲ ਕਪਟ ਜਿਹਾ ਕੀਤਾ, ਜਦੋਂ ਬਾਹਰੋਂ ਕਿਤੇ ਪੂਜਾ ਜਿਹਾ ਕਰਕੇ ਆਇਆ ਬ੍ਰਾਹਮਣ, ਅਤੇ ਸ਼ਿਵਜੀ ਨੂੰ ਮੰਨਣ ਲਾ ਵਾਸਤੇ ਆ ਛਲ ਜਿਹਾ ਕਪਟ ਕੀਤਾ, ਇੱਕ ਪੁਰਕੰਡਾ ਜਿਹਾ ਮੰਗਾ ਲਿਆ, ਉਹ ਆਪਣਾ ਜਿਹੜਾ ਗੋਦ ਵਿੱਚ ਚੁੱਕਿਆ ਬੱਚਾ ਜਿਹਾ ਸੀ ਉਹਦੇ ਤਬਲ ਬਾਜਾਂ ਵਿੱਚ ਗੋਦਾਂ ਵਿੱਚ ਦੇ ਤਾ ਪੁਰਕੰਡਾ ਜਿਹਾ, ਲੱਗ ਗਿਆ ਝਾਂਗਾ ਮਾਰਨ, ਰੋਣ ਲੱਗ ਪਿਆ। ਜਦੋਂ ਬ੍ਰਾਹਮਣ ਘਰ ਆਇਆ ਕਹਿੰਦੇ ਵੀ ਇੰਨਾ ਕਿਉਂ ਰੋਂਦਾ ਹੈ, ਕਹਿੰਦੇ ਪਤਾ ਨਹੀਂ ਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਲੱਗਿਆ ਚੀਕਾਂ ਮਾਰਨ, ਪਤਾ ਨਹੀਂ ਇਹਨੂੰ ਕੀ ਹੋ ਗਿਆ ਹੈ। ਕਹਿੰਦਾ ਲਿਆ ਮੈਂ ਭਗਵਾਨ ਦਾ ਨਾਮ ਦਾ ਜਾਪ ਕਰ ਦਿੰਦਾ, ਚੁੱਪ ਕਰ ਜਾਊਗਾ। ਵਿਚਾਰਾ ਬਿਸ਼ਨ ਪਦੇ ਤੇ ਗਾਈ ਗਿਆ, ਬਥੇਰਾ ਉਹਨੇ ਬੇਨਤੀਆਂ ਕੀਤੀਆਂ। ਉਹਦਾ ਹੁਣ ਤਬਲਵਾਜਾ ਵਿੱਚ ਪੁੱਟ ਕੰਡਾ ਹੈ, ਜਿਉਂ ਜਿਉਂ ਤਬਲਵਾਜੇ ਹਿਲਾਵੇ ਤਿਉਂ ਤਿਉਂ ਚੀਕਾਂ ਮਾਰੇ ਜ਼ਿਆਦਾ। ਅਖੀਰੇ ਕਹਿੰਦਾ ਵੀ ਪਤਾ ਨਹੀਂ ਹੱਦ ਹੋ ਗਈ, ਭਗਵਾਨ ਆਪਣੀ ਦਾਤ ਫਰਾਤ ਸੁਣਦੇ। ਕਹਿੰਦਾ ਚੱਲ ਮੇਰੇ ਨਾਲ ਸ਼ਿਵ ਦੁਆਲੇ 'ਚ, ਦੇਖੀ ਮੱਥਾ ਟੇਕਦਿਆਂ ਸਾਰੇ ਬੱਚੇ ਨੂੰ ਰੋਣੋ ਹਟ ਜਾਣਾ। ਬ੍ਰਾਹਮਣ ਬੱਚੇ ਨੂੰ ਦੇਖਿਆ ਵੀ ਇਹ ਤਾਂ ਹੁਣ ਮਰਨ ਵਰਗਾ ਹੋ ਗਿਆ, ਰੋਣੋ ਨਹੀਂ ਹਟਦਾ। ਕਹਿੰਦਾ ਚੱਲ ਵੀ ਫਿਰ ਤੂੰ ਲੈ ਚੱਲ, ਜਿੱਥੇ ਚੁੱਪ ਕਰਦਾ ਉੱਥੇ ਹੀ ਖੜਾ ਲਾ। ਉਹ ਲੈ ਕੇ ਚਲੀ ਗਈ ਹੈ। ਜਦੋਂ ਹੱਥ ਜੋੜ ਕੇ ਮੱਥਾ ਡੁੱਲ ਲੱਗੀ, ਐਸ਼ ਭਗਵਾਨ, ਹੈ ਸ਼ਿਵ ਸ਼ੰਕਰ, ਹੈ ਮਹਾਦੇਵ, ਹੇ ਚੁੱਤ, ਹੇ ਤਰਨੈਣ, ਮੇਰਾ ਬੱਚਾ ਰੋਣਾ ਨਹੀਂ ਹਟਦਾ, ਪਤਾ ਨਹੀਂ ਕੀ ਹੋ ਗਿਆ ਇਸ ਨੂੰ, ਤੂੰ ਹੁਣੇ ਕਲਾ ਵਰਤਾ। ਆ ਮੱਥਾ ਟੇਕਦਿਆਂ ਸਾਰੀ ਇਹਨੂੰ ਰੋਣੋ ਬੰਦ ਕਰ ਦੇ। ਹਾਂ ਉਹਨੂੰ ਕਹਿੰਦੇ ਲੈ ਤੂੰ ਵੀ ਟੇਕ, ਹੁਣ ਹੱਥ ਜੋੜ ਕੇ ਤੂੰ ਵੀ ਆਈ ਕਹਿ। ਉਹ ਬ੍ਰਹਮਣ ਨੇ ਵੀ ਵਿਚਾਰੇ ਨੇ ਮਗਰ ਲੱਗ ਕੇ ਕਿਹਾ, ਹੈ ਸ਼ਿਵ ਸ਼ੰਕਰ, ਹੈ ਸ਼ਿਵ ਸ਼ੰਭੂ, ਹੈ ਕਲਿਆਣ ਸਰੂਪ, ਹੈ ਤਿਰਨੈਣ ਨੇਤਰ, ਕਿ ਮੇਰਾ ਬੱਚਾ ਰੋਣਾ ਨਹੀਂ ਹਟਦਾ ਹੈ, ਪਤਾ ਨਹੀਂ ਇਹਨੂੰ ਕੀ ਹੋ ਗਿਆ, ਕੀ ਲੱਗ ਗਿਆ ਹੈ, ਹੈ ਸ਼ਿਵ ਭਗਵਾਨ ਤੂੰ ਕਲਾ ਵਰਤਾ, ਮੇਰੇ ਅਤੇ ਮੇਰੇ ਘਰਵਾਲੀ ਦੇ ਮੱਥਾ ਟੇਕਦਿਆਂ ਸਾਰੀ ਇਹਨੂੰ ਰੋਣਾ ਹਟਾ ਦੇ। ਉਹ ਕਹਿ ਕੇ ਜਦੋਂ ਬ੍ਰਾਹਮਣ ਮੱਥਾ ਜਿਹਾ ਟੇਕਣ ਲੱਗਿਆ, ਉਹਦਾ ਹੁਣ ਨਿਗਾਹ ਉੱਧਰ ਹੋ ਗਈ, ਜੱਟ ਉਹਨੇ ਤਬਲਵਾਜਾ ਚੋਂ ਪੁੱਟ ਕੰਡਾ ਜਿਹਾ ਕੱਢਤਾ, ਜੋ ਰੋਣਾ ਹਟ ਗਿਆ। ਕਹਿੰਦੇ ਵੇਖਿਆ ਕਲਾ, ਉਹ ਕੰਡਾ ਜਿਹਾ ਤਾਂ ਹੁਣ ਆਪ ਹੀ ਭੂਇਆ ਸੀ, ਹੁਣ ਕੰਡਾ ਚੁਵੇ ਤੇ ਉਹਨੇ ਰੋਣਾ ਹੀ ਸੀ, ਬੱਚੇ ਨੇ ਉਹ ਕੰਡਾ ਕੱਢਦਾ ਚੁੱਪ ਕਰ। ਇਹਦਾ ਵੀ ਹੱਦ ਹੋ ਗਈ, ਸ਼ਿਵ ਭਗਵਾਨ ਮਹਾਨ, ਵਿਸ਼ਨੂੰ ਤਾਂ ਤੇਰੀ ਗੱਲ ਸਹੀ ਹੈ ਵੀ ਐਵੇਂ ਸ਼ੇਸ਼ਲਾ ਸੇਜਾ ਤੇ ਇੰਨਾ ਲੰਮੀਆਂ ਤਾਣ ਕੇ ਸੁੱਤਾ ਰਹਿੰਦਾ ਹੈ, ਲਕਸ਼ਮੀ ਤੋਂ ਆਪਣੇ ਚਰਨ ਚ ਸਾਈ ਜਾਂਦਾ, ਮੁੱਠੀ ਚਾਪੀ ਕਰਾਈ ਜਾਂਦਾ, ਉਹਦਾ ਕਿਸੇ ਸੁਣਦਾ ਹੀ ਨਹੀਂ ਹੈ, ਗੱਲ ਤੇਰੀ ਠੀਕ ਹੈ, ਬਿਲਕੁਲ ਮੈਂ ਹੈ ਸ਼ਿਵ ਭਗਵਾਨ ਨੂੰ ਮੰਨਿਆ ਪੂਜਿਆ ਕਰੂੰ। ਉਹ ਤਾਂ ਵੀ ਫਟਾਫਟ ਹੀ ਦੁੱਖ ਸੁਣਦਾ, ਚਲੋ ਮੱਥਾ ਟੇਕਦਿਆਂ ਸਾਰੀ ਮੇਰਾ ਬੱਚੇ ਨੂੰ ਰੋਣੋ ਬੰਦ ਕਰਦਾ, ਜਿਹੜੀ ਕੋਈ ਬਸ ਊਠ ਪਰੇ ਚਿੰਬੜਿਆ ਹੋਇਆ ਸੀ ਉਹਦਾ ਹੀ, ਕਿਉਂਕਿ ਉਹਨਾਂ ਦਾ ਮਾਲਕ ਹੈ ਇਹ ਸ਼ਿਵ ਉੱਤਾਂ ਪ੍ਰੇਤਾਂ ਦਾ, ਇਹਨੇ ਝੱਟ ਹੀ ਪਰੇ ਕਰਦਾ ਹੈ। ਜਾਣੀ ਉਹ ਇਸਤਰੀ ਨੇ ਘਰ ਵਾਲੀ ਬ੍ਰਾਹਮਣ ਨੇ ਛਲ ਕਪਟ ਕੀਤਾ, ਹੋਰ ਉਹਨੂੰ ਕੋਈ ਬੱਚੇ ਨੂੰ ਦੁੱਖ ਨਹੀਂ ਸੀ, ਨਾ ਭੂਤ ਪ੍ਰੇਤ ਚਿਮੜਿਆ ਸੀ, ਸਿਰਫ ਕਾਰਨ ਸੀ ਵੀ ਉਹਨੂੰ ਸ਼ਿਵਜੀ ਦੀ ਪੂਜਾ ਕਰਨ ਲਾਉਣਾ ਸੀ, ਵਿਸ਼ਨੂੰ ਦੀ ਪੂਜਾ ਕਰਨਾ ਉਠਾਉਣਾ ਸੀ। ਇਸ ਤਰ੍ਹਾਂ ਵੀ ਇਹ ਘਰਾਂ ਦੇ ਵਿੱਚ ਇਹੋ ਜਿਹੇ ਸ਼ਾਰਟਕੱਟ ਵੀ ਹੁੰਦੇ ਹੈ ਵੀ ਆਪਣੇ ਮਨੁੱਖ ਨੂੰ ਮਗਰ ਲਾਉਣ ਵਾਸਤੇ ਘਰਾਂ ਵਿੱਚ ਕਈ ਆਸਰ ਸੁਰਜਾ ਵੀ ਮਾਰਨ ਲੱਗ ਪੈਂਦੀਆਂ ਮਾਈਆਂ ਅਤੇ ਉਹ ਕਹਿੰਦੇ ਕਹਿੰਦੇ ਜੀ ਇਹਨੇ ਭੌਣ ਆਈ ਹੈ। ਭੌਣ ਭੌਣ ਕੋਈ ਨਹੀਂ ਹੁੰਦੀ ਹੈ, ਲੁਧਿਆਣਾ ਉਹਨੂੰ ਵਡਭਾਗ ਸਿੰਘ ਦੇ ਡੇਰੇ ਹੁੰਦਾ, ਗੱਲ ਸਹੀ ਨਹੀਂ ਹੁੰਦੀ, ਉੱਤੇ ਮੱਥਾ ਟਿਕਾਉਣਾ ਹੁੰਦਾ। ਉਹ ਕਹਿੰਦਾ ਮੈਂ ਤਾਂ ਗੁਰਦੁਆਰੇ ਜਾਂਦਾ, ਮੈਂ ਤਾਂ ਗੁਰਦੁਆਰੇ ਨੂੰ ਮੰਨਦਾ। ਕਹਿੰਦੇ ਨਹੀਂ, ਉਹ ਵਡਭਾਗ ਸਿੰਘ ਦਾ ਪ੍ਰਤੱਖ ਹੈ, ਉੱਥੇ ਮਾੜੀਆਂ ਚੀਜ਼ਾਂ ਫਸ ਜਾਂਦੀਆਂ ਹਨ, ਉੱਥੇ ਚੱਲਿਆ ਕਰ ਮੇਰੇ ਨਾਲ। ਫਿਰ ਉਹ ਜਿਹੜਾ ਹੁਣ ਆਪ ਹੀ ਹੁਣ ਜਾਣ ਬੁੱਝ ਕੇ ਸ਼ਾਰਟਕੱਟ ਨਾਲ ਸਿਰ ਮਾਰਨ ਲੱਗੀ ਸੀ, ਉਹ ਵਿਚਾਰਾ ਹੁਣ ਕੀ ਕਰੇ। ਕਹਿੰਦੇ ਵੀ ਚੱਲ ਉੱਥੇ ਲੈ ਆਉਂਦੇ ਉਹ ਤਾਰ ਜਿਹੜਾ ਸਿਰ ਜਾ ਦਿੰਦੇ, ਅਤੇ ਉਹ ਹੁਣ ਕਿਹੜਾ ਕੋਈ ਭੂਤ ਪ੍ਰੇਤ ਲੱਗਿਆ ਹੁੰਦਾ, ਮਤਲਬ ਤਾਂ ਵੀ ਉਹਨੂੰ ਸ਼ਾਰਟਕੱਟ ਨਾਲ ਆਪਣੇ ਬਗਲ ਲਾਉਣਾ ਹੈ। ਕੱਲ ਨੂੰ ਮੈਂ ਜਾਣਾ ਹੈ, ਫਿਰ ਇਹ ਕਿਤੇ ਕਹਿ ਨਹੀਂ ਇੱਧਰ ਨਹੀਂ ਜਾਣ ਦੇਣਾ ਮੈਂ ਤੈਨੂੰ, ਵੀ ਉੱਥੇ ਤਾਂ ਹੁਣ ਆਪਾਂ ਚੌਂਕੀ ਭਰਨੀ ਭਰਨੀ ਹੈ। ਮੈਂ ਉਹ ਮਨੁੱਖ ਫਿਰ ਕੁਝ ਨਹੀਂ ਕਹਿੰਦਾ, ਵੀ ਨਾਲ ਤੁਰ ਪੈਂਦਾ ਮੂੰਹ ਚੁੱਕ ਕੇ, ਗੁਰਦੁਆਰੇ ਹਟ ਜਾਂਦਾ ਹੈ, ਉੱਥੇ ਡੇਰੇ ਜਾਣ ਲੱਗ ਪੈਂਦਾ ਹੈ। ਇਹ ਜਾਣੀ ਗੁਰੂ ਕਲਗੀਧਰ ਜੀ ਨੇ ਇਹੋ ਜਿਹੇ ਛਲ ਕਪਟ ਦੇ ਪ੍ਰਸੰਗ ਲਿਖੇ ਹੈ ਵੀ ਬਚ ਕੇ ਰਹਿਣਾ ਹੈ, ਘਰਾਂ ਵਿੱਚ ਐਸਾ ਵੀ ਕੁਝ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਇੱਥੇ ਵੀ ਕਈ ਵਾਰੀ ਸੰਤ ਉਜਾਗਰ ਸਿੰਘ ਕੋਲ ਕਈ ਆ ਜਾਂਦੀਆਂ ਸੀ ਬੀਬੀਆਂ ਅਤੇ ਮਾਈਆਂ ਕਹਿਣਾ ਵੀ ਇਹਨੂੰ ਕੁਝ ਨਹੀਂ ਹੈ। ਉਹਨਾਂ ਨੇ ਹੱਸਦਿਆਂ ਹੱਸਦਿਆਂ ਕਹਿੰਦੇ ਇਹਨੂੰ ਕੁਝ ਨਹੀਂ ਹੋਇਆ, ਇਹਦੀ ਛੇਤੀ ਦੇ ਕੇ ਸ਼ਾਦੀ ਕਰ ਦਿਓ, ਇਹਨੂੰ ਵਿਆਹ ਦਿਓ ਕਿਸੇ ਥਾਂ, ਹੋਰ ਕੁਛ ਨਹੀਂ ਇਹਨੂੰ ਹੋਇਆ, ਕੋਈ ਇਹਨੂੰ ਚਿੰਬੜਿਆ ਚਿੰਬੜਿਆ ਨਹੀਂ। ਉਹ ਢੰਗ ਤਰੀਕੇ ਜਾਂ ਨਾਲ ਕਹਿ ਦੇਣਾ ਵੀ ਇਹ ਹੁਣ ਵਿਆਹਣ ਯੋਗ ਹੋ ਗਈ ਹੈ, ਆਏ ਛਲ ਫਰੇਬ ਜਿਹਾ ਕਰਦੀ ਹੈ, ਹੋਰ ਕੁਛ ਨਹੀਂ ਹੈਗਾ। ਉਹ ਸਿੱਧਾ ਜਿਹਾ ਕਹਿ ਦਿੰਦੇ ਸੀ ਹੱਸਦੇ ਹੱਸਦੇ। ਰੋ ਵਿਚਾਰ ਜਾਣੀ ਇਸ ਤਰ੍ਹਾਂ ਮਹਾਰਾਜ ਨੇ ਛਲ ਫਰੇਬ ਦੇ ਪ੍ਰਸੰਗ ਜੇ ਲਿਖੇ ਨੇ ਵੀ ਜਿਸ ਕਰਕੇ ਸਿੱਖ ਸਾਵਧਾਨ ਰਹੂਗਾ ਵੀ ਇਹ ਛਲਾਂ ਪ੍ਰਭਾਂ ਦੇ ਵਿੱਚ ਨਹੀਂ ਆਊਗਾ, ਵਰਜੂਗਾ। ਜਿਹੜਾ ਮਹਾਰਾਜ ਦੇ ਪ੍ਰਸੰਗ ਸੁਣ ਲੈਂਦਾ ਉਹ ਨਹੀਂ ਫਿਰ ਇਹ ਛਲਾਂ ਫਰੇਬਾਂ ਵਿੱਚ ਆਉਂਦਾ, ਉਹ ਜਾਣ ਲੈਂਦਾ ਵੀ ਇਹ ਕੋਈ ਹੋਊਗਾ। ਜੋ ਸੁਰ ਸੰਭਲੀ ਆ ਤਾਂ ਕਿਤੇ ਸਾਡੇ ਘਰ ਹੋਇਆ ਹੀ ਨਹੀਂ ਹੈ, ਆਹ ਜਿਹੜਾ ਨਵਾਂ ਆ ਗਿਆ ਨਾ ਘਰੇ ਜੀ, ਇਹ ਸਾਰਾ ਇਹ ਲੱਗਦਾ ਛਲ ਫਰੇਬ। ਹੁਣ ਜੇ ਉਹ ਪੰਜ ਪੀਰਾਂ ਨੂੰ ਮੰਨਣ ਵਾਲੀ ਹੈ, ਗੁੱਗੇ ਨੂੰ ਮੰਨਣ ਵਾਲੀ ਹੈ, ਲਾਲਾ ਵਾਲੇ ਨੂੰ ਮੰਨਣ ਵਾਲੀ ਹੈ, ਮੇਰੇ ਘੋੜੇ ਨੂੰ ਮੰਨਣ ਵਾਲੀ ਹੈ, ਉਹਨੇ ਫਿਰ ਢੰਗ ਤਰੀਕਾ ਕਰਕੇ ਨਾ ਸ਼ਾਰਟਕੱਟ ਨਾਲ ਇੱਧਰ ਲਾਈ ਲੈਣਾ ਹੈ ਲਾਣੇ ਨੂੰ। ਜੇ ਉਹ ਪ੍ਰਸੰਗ ਸੁਣੇ ਹੋਣਗੇ ਛਲ ਫਰੇਬ ਦੇ, ਉਹ ਪੰਜ ਸੱਤ ਮਾਰੂਗਾ, ਬਹਿ ਜਾ ਚੁੱਪ ਕਰਕੇ, ਮੈਂ ਜਾਣਦਾ ਤੇਰੇ ਛਲ ਫਰੇਬਾਂ ਨੂੰ, ਮੁੜ ਕੇ ਜੇ ਕੁਝ ਕਰਿਆ ਨਾ ਤੇ ਲਾਊ ਤੇਰੇ ਦਿੱਲੀ ਹੋ ਕੇ ਗੁਰਦੁਆਰੇ ਜਰਿਆ। ਗੁਰੂ ਨਾਨਕ ਸਾਹਿਬ ਤੋਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਤੇਰੇ ਪੀੜੇ ਪੂਰੇ ਸਾਰੇ ਉਹਨਾਂ ਨੇ ਮੱਕੇ ਮਦੀਨੇ ਵਾਲੇ ਸਭ ਚੁਕਾਏ ਨੇ, ਇੱਧਰ ਨਹੀਂ ਮੈਂ ਜਾਣਾ ਹੈਗਾ। ਉਹ ਫਿਰ ਜੇ ਆ ਪ੍ਰਸੰਗ ਸੁਣਿਆ ਤਾਂ ਹਟਾ ਲੂ ਉਹਨੂੰ ਵੀ, ਇੱਧਰ ਲਾ ਲੂ, ਗੁਰੂ ਨਾਨਕ ਦੀ ਪੁਜਾਰਨ ਬਣਾ ਲੂਗਾ। ਹੀ ਨਹੀਂ ਜੇ ਸੁਣੇ ਹੋਣਗੇ ਫਿਰ ਉਹ ਛਲਕਾਵਟ ਵਿੱਚ ਆ ਜਾਊਗਾ, ਇੱਧਰ ਛੱਡ ਜਾਊ ਉੱਧਰ ਲੱਗ ਜਾਊ। ਰੋ ਵਿਚਾਰ ਹੁਣ ਰਾਜਿਆਂ ਦੇ ਘਰ ਦੇ ਵਿੱਚ ਹੀ ਇਹ ਛਲ ਫਰੇਬ ਹੁੰਦੇ ਰਹੇ ਹੈ ਵੀ ਆਮ ਲੋਕਾਂ ਦੀ ਗੱਲ ਤਾਂ ਕੀ ਹੈ। ਹੁਣ ਅੱਗੇ ਅੱਗੇ ਵੀ ਰਾਜੇ ਦੇ ਘਰ ਆ ਛਲ ਫਰੇਬ ਹੁੰਦਾ ਹੈ ਅਤੇ ਉਹ ਮੂਰਖ ਰਾਜੇ ਨੂੰ ਪਤਾ ਨਹੀਂ ਚੱਲਦਾ ਹੈ। ਉਹ ਜਿਵੇਂ ਛਲ ਫਰੇਬ ਦਾ ਪ੍ਰਸੰਗ ਆਉਂਦਾ ਸੁਣੀਏ ਜੀ।
ਇੱਕ ਪਲਾਉ ਦੇਸ਼ ਸੁਨੀਜੈ,
ਮਹਾਰਾਜ ਕਹਿੰਦੇ ਇੱਕ ਪਲਾਉ ਨਾਮ ਦਾ ਦੇਸ਼ ਸੁਣਿਆ ਜਾਂਦਾ ਹੈ। ਪਹਾੜਾਂ ਵਿੱਚ ਪਹਾੜੀ ਇਲਾਕੇ ਵਿੱਚ ਇੱਕ ਪਲਾਮੋ ਗੜ ਹੈ ਅਤੇ ਉੱਥੇ ਜਦੋਂ ਕਿਸੇ ਨੇ ਆਕੀ ਹੋਣਾ ਹੁੰਦਾ ਨਾ ਉਦੋਂ ਜਾ ਕੇ ਉਸ ਪਲਾਮੋ ਗੜ ਦਾ ਉਹ ਪਨਾਹ ਲੈ ਲੈਂਦਾ ਉਹਦੇ ਵਿੱਚ ਜਾ ਵੜਦਾ ਹੈ ਕਿਉਂਕਿ ਚਾਰ ਚੁਫੇਰੇ ਪਹਾੜ ਹੀ ਪਹਾੜ ਹੈ ਜਿਸ ਕਰਕੇ ਜਿਹੜਾ ਕੋਈ ਉਹਦੇ ਵਿੱਚ ਪਨਾਹ ਲਈ ਬੈਠਾ ਆਕੀ ਹੋਇਆ ਬੈਠਾ ਉੱਥੇ ਕੋਈ ਚੱਲਦਾ ਨਹੀਂ ਕੋਈ ਵੀ ਬਸ ਇਸ ਤਰ੍ਹਾਂ ਹੈ ਜਿਹੜਾ ਕੋਈ ਛੋਟਾ ਨਾਗਪੁਰ ਹੈ ਇਹਦੇ ਨੇੜੇ ਤੇੜੇ ਹੈ ਪਲਾਮੋ ਗੜ ਇਹ ਕਹਿੰਦੇ ਇਸ ਤਰ੍ਹਾਂ ਪਲਾਮੋ ਗੜ ਦੇ ਇੱਕ ਇਲਾਕਾ ਥਾਂ ਸੁਣਿਆ ਜਾਂਦਾ ਹੈ ਪਹਾੜ ਦੇ ਵਿੱਚ ਇਹ ਪਲਾਉਗੜ ਪਲਾਮੋ ਗੜ ਸੁਣਿਆ ਜਾਂਦਾ ਹੈ
ਮੰਗਲ ਦੇਵ ਸੁਰਾਵ ਪਨੀਜੈ
ਇਹ ਪਲਾਮੋ ਗੜ ਦਾ ਪਾਰਾ ਜੈਸੀ ਪਲਾਉਗੜ ਲਈ ਹੈ ਨਾ ਵੀ ਪਲਾਉਗੜ ਦੇ ਵਿੱਚ ਪਾਰੇ ਵਰਗੀ ਹੈ ਇਹ ਪਰਮੇਸ਼ਰ ਤੇਰੀ ਮਹਿਮਾ ਉੱਜਲ ਸੋ ਇਸੇ ਤਰ੍ਹਾਂ ਕਹਿੰਦੇ ਪਲਾਮੋ ਗੜ ਦਾ ਇਹ ਮੰਗਲ ਦੇਵ ਜਿਹੜਾ ਹੈ ਉਹ ਰਾਜਾ ਕਿਹਾ ਜਾਂਦਾ ਸੀ ਕਥਨ ਕੀਤਾ ਜਾਂਦਾ ਸੀ
ਸੁਗਰ ਕੋਰ ਤਾਕੀ ਬਰ ਨਾਰੀ
ਆਦੇ ਘਰ ਦੇ ਵਿੱਚ ਸੁਗਰ ਕੌਰ ਨਾਮ ਦੀ ਪਤਨੀ ਸੀ ਸ੍ਰੇਸ਼ਟ ਨਾਰੀ ਸੀ
ਜਨਕ ਜਗਤ ਕੀ ਜੋਤ ਸਵਾਰੀ
ਯਾਨੀ ਸੰਸਾਰ ਦੀ ਰੋਸ਼ਨੀ ਸੰਵਾਰੀ ਹੋਈ ਸੀ ਸੋਭਾਈ ਬਣਾਈ ਹੋਈ ਸੀ
ਗਰਬੀ ਰਾਏ ਕੋਰ ਤੇ ਲਹਿਓ
ਇਸ ਜਿਹੀ ਸੁਗਰ ਕੌਰ ਇਸਨੇ ਗਰਬੀ ਰਾਏ ਦਾ ਮਨੁੱਖ ਜਾਂ ਜੋ ਨੌਜਵਾਨ ਅਵਸਥਾ ਸੀ ਉਹਨੂੰ ਤੱਕ ਲਿਆ ਹੈ
ਤਾਂ ਕਿ ਮੈਨ ਦੇਹ ਕੋ ਦਹਿਓ
ਇਸ ਕਰਕੇ ਰਾਣੀ ਦੀ ਦੇਹ ਨੂੰ ਇਹ ਮੰਦ ਕਰਮ ਨੇ ਦਗਦ ਕੀਤੇ ਕਾਮ ਨੇ ਸੜਿਆ ਹੈ
ਅਮਿਤ ਰੂਪ ਤਾ ਕੋ ਲਖ ਅਟਕੀ
ਗਰਬੀ ਰਾਏ ਦਾ ਸਰੂਪ ਬੜਾ ਸੋਹਣਾ ਸਿਖਾ ਸੀ ਉਹ ਦੇਖ ਕਰਕੇ
ਬਿਸਰ ਗਈ ਸਭ ਹੀ ਸੁਧ ਘਟਕੀ
ਸੁਗਰ ਕੌਰ ਦੀ ਜਿਹੜੀ ਹੋਸ਼ ਹੋਸ਼ ਅੰਦਰ ਲਈ ਸਾਰੀ ਪੁਲ ਪੁਲ ਆ ਗਈ
ਸੋਰਠਾ ਪਠੈ ਸਹਿਚਰੀ ਤਾਹੇ
ਉਸ ਵੇਲੇ ਸੁਗਰ ਕੌਰ ਰਾਣੀ ਨੇ ਇੱਕ ਦਾਸੀ ਨੂੰ ਭੇਜ ਕਰਕੇ
ਲੀਨੋ ਸਦਨ ਬੁਲਾਏ
ਜਿਹੜਾ ਗਰਬੀ ਰਾਏ ਉਸਨੂੰ ਆਪਣੇ ਮਹਿਲਾਂ ਵਿੱਚ ਬੁਲਾ ਲਿਆ ਸਦ ਲਿਆ
ਅਦਕ ਹਿਰਦੈ ਹਰ ਖਾ
ਆਪਣੇ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਹੋ ਕੇ
ਕਾਮ ਕੇ ਲਤਾ ਸੌ ਕੀਓ
ਉਹਦੇ ਨਾਲ ਸਰੀਰਕ ਕਿਰਿਆ ਜੀ ਕੀਤੀ
ਦੋਹਰਾ ਭਾਂਤ ਭਾਂਤ ਆਸਨ ਕਰੇ
ਚਰਾਸਨਾ ਦੇ ਨਾਲ ਕੀਤੇ ਕਤਰੇ
ਚੁੰਬਨ ਕਰੇ ਬਨਾ
ਬਨਾ ਸਵਾਰ ਕੇ ਕੀਤੇ ਹਨ
ਚਿਮਟ ਚਿਮਟ ਤਾ ਸੌ ਰਮੈ
ਅਲੱਗ ਅਲੱਗ ਲੇ ਉਹਦੇ ਨਾਲ ਆਨੰਦ ਮਾਣ
ਸ਼ਿਨਕ ਨਸ਼ੋਰਿਓ ਜਾ
ਸ਼ਿਨ ਮਾਤਰ ਵੀ ਤਿਆਗਿਆ ਨਹੀਂ ਜਾ ਰਿਹਾ
ਚੌਪਈ ਮੀਤ ਅਧਿਕ ਚਿਤ ਭੀਤਰ ਪਾਇਓ
ਜਿਹੜਾ ਇਹ ਗਰਬੀ ਰਾਏ ਚਿਤ ਵਿੱਚ ਬੜਾ ਭਾ ਗਿਆ
ਰਾਜਾ ਕੌ ਮਨ ਤੇ ਬਿਸਰਾਇਓ
ਮੰਗਲ ਦੇਵ ਰਾਜੇ ਨੂੰ ਤਾਂ ਮਨੋ ਹੀ ਭੁਲਾ ਦਿੱਤਾ ਇਸ ਦੀ ਰਾਣੀ ਨੇ
ਮਨ ਬਚ ਕ੍ਰਮ ਤਾਹੀ ਕੀ ਭਈ
ਬਾਣੀ ਸਰੀਰ ਕਰਕੇ ਮਾਨੋ ਉਹਦੀ ਗਰਬੀ ਰਾਏ ਦੀ ਹੋ ਗਈ
ਪਰ ਤ੍ਰਿਯ ਤੇ ਨਿਜ ਤ੍ਰਿਯ ਹੋਇ ਗਏ
ਤਾਂ ਰਾਜੇ ਦੀ ਭਰਾਏ ਦੀ ਪਤਨੀ ਸੁਣੀ ਉਹਦੀ ਆਪਣੀ ਘਰਵਾਲੀ ਬਣ ਬੈਠੀ ਏ
ਨਿਸ ਦਿਨ ਰਹਿਤ ਧਾਮ ਤੇ ਪਰੀ
ਹਾਂ ਰਾਜ ਨੇ ਉਹਦਾ ਨਵਾਂ ਮਕਾਨ ਜਿਹਾ ਬਣਾ ਕੇ ਦਿੱਤਾ ਹੈ ਉੱਥੇ ਰਹਿਣ ਲੱਗ ਪਈ ਹੈ
ਜਨ ਤੇ ਜੀਤ ਸੁਯੰਬਰ ਬਰੀ
ਜਾਣੀ ਉਹ ਗਰਬੀ ਰਾਏ ਨੇ ਸੁਯੰਬਰ ਦੇਵ ਜਿੱਤ ਕੇ ਫਿਰ ਭਰ ਕੇ ਲਿਆਂਦਾ ਇਸ ਨੂੰ
ਰਾਜਾ ਕੇ ਤ੍ਰਿਯ ਨਿਕਟ ਨ ਆਵੇ
ਹਾਂ ਇਸ ਤਰ੍ਹਾਂ ਜਿਹੜੀ ਕੀਮਤ ਰਾਜੇ ਦੇ ਨੇੜੇ ਨਹੀਂ ਆਉਂਦੀ
ਤਾਂ ਕੇ ਸੰਗ ਅਤ ਕੇਲ ਕਮਾਵੇ
ਉਹ ਗਰਬੀ ਰਾਏ ਦੇ ਨਾਲ ਬਹੁਤ ਹੀ ਕਿਰਿਆ ਜੀ ਕਰਦੀ ਰਹਿੰਦੀ ਹੈ
ਚੁੰਬਨ ਔਰ ਅਲਿੰਗਨ ਦੇਈ
ਸਾਰੇ ਦਿੰਦੀ
भांत भांत के आसन ले हरख ठान त्रेकेल कमावे
प्रसन्नता करके मंद कर्म कर दी
काम रीत की प्रीत जतावे
रीति हंदी उसना प्रीति जी जनंदी
किनी राव सौ भेद जतावा
से स्यानी सखी ने जड़ा मंगल देव राजा इसन सारा भेद दस दिता
को जार तिहारे आवा
मंगल देव राजा की दसा तुहाडे घर दे कोई गर्भी राय नाम दा कोई उप राजा नौजवान आ गया
राजा तावत्रे दियो भुलाई
इस करके राजे तेनू ता तेरी पत्नी ने बिलकुल ही भुला दिता
चार साथ अत प्रीत लगाए
जरा गुरा गुरा गर्भी राय है ओदे नाल बहुता उन्हें नेजा बधाया
तोहरा तै मंत्रन के बस पए
रीता राजा जी तरह तरह के मंत्रा दे अधीन हो गए जा वजीर दे अधीन हो गए हां
शोरी सकल सयान
सारी जड़ी सियान पै सुरताई सब त्याग दिती हुई
उतरानी एक जार सौ
जड़ी तुहाडी राणी है किसे होर नाल
रमत रह रुच मान
इस तरह कहंदे ओ क्रिया करदी रहंदी
चौपाई सकल कथा श्रवणन नृप करी
जदों स्याणी सखी राही सारी कहानी कन्ना दे विच राजे ने सुनना कीती
काट कृपान हाथ मैं धरी
वेरे अपने म्यान चो कृपान कढ के नंगी हाथ च फड ली
राजा गृह रानी के आए
कृपान लेके राजा मंगल देव रानी दे घर वल नू हलके आया
रखवारे चह और बैठा है
जरा गर्वी राए इधर आंदा है चार तरफी पहरेदार रखा करन भी निकलन जाए नु मार मकाना
सखी एक लख भेद सो पायो
रानी दी एक दासी इसने सारा राजे दे भेद आउण दा जान पाया है
सुगर कौर सौ जाए जतायो
जिहड़ी रानी दा ना जी दा ना सुगर कौर सारा जा दसिया है
पौडी कहा मीत सौ प्यारी
रानी इस दे नाल तू की लेटी पई है
तो पर करी राव रखवारी
मेरे उपर ता मंगल देव राजे ने पूरी रखवाली पूरे पहरेदार चौक सताई कर दी
ताते जतन अभय कछ कीजे
इस करके सगर देर कोई ना कोई उपराला हिला हुन कर ले
प्राण राख प्रीतम को लीजे
अपने भी प्राण कर वीराए दे भी प्राण तू बचा के रख ले
जो यह हाथ राव के ऐ है
कते नर जा गर्वीरा राजे दे हत्थां विच आ गया
तो हे सहत जम धाम पठै
राव कृपाल ली अरे तेरे समेत कहंदे इनु मार के जवां दे घर भेज दे दोहां नु मार मकाएगा
दोहरा बहर बहुत देग अर देग चे
वसे बड़े दासी तो सुन के फिर इन्हें की छल फरेब कीता रानी ने अपने बचा लई कहंदे बहुते और छोटे देगे ते बड़े देग चे
रानी लए मगा
झटपट देगा ते देगे जे मगा ले
दुगद डार पावक बिखे
आओ जड़े देगे हन छोटे ते बड़े नष्टुर जा पाके
सब ही दए चढ़ा
सारे कहंदे अग ते चढ़ा दे यानी दुर्जार रंगना काटना शुरू करता दे गया
चौपाई एक देग मैं तैते हे बैठा रहे हो
हाँ इस तरह शर की टाजरा घर भी राय सी ना एक देग जेब च ओनू बिठाता जाने लुकाता है
ता पर एक ਤਵਾ ਕੋ ਡਾਰਿਓ।
ਉਹਦੇ ਉੱਪਰ ਢੱਕਣ ਦੇ ਵਜੋਂ ਇੱਕ ਤਵਾ ਜਾ ਲੈ ਕੇ ਰੱਖ ਦਿੱਤਾ ਹੈ।
ਮੱਖਣੀ ਲੈ ਕੇ ਯਾ ਤਿਹ ਕਰਿਓ,
ਮੱਖਣ ਜਾ ਲੈ ਕੇ ਜਿਹੜਾ ਵੱਡਾ ਸਾਰਾ ਪਿੰਨਾ ਜਾ ਬਣਾ ਦਿੱਤਾ, ਗੋਲਾ ਜਾ ਬਣਾ ਦਿੱਤਾ, ਜਿਵੇਂ ਰਹੀ ਤੋਂ ਮੱਖਣ ਜਿਹਾ ਇਕੱਠਾ ਕਰਕੇ ਅਸੀਂ ਪਿੰਨਾ ਜਿਹਾ ਬਣਾ ਦਿੰਦੇ ਹੁੰਦੇ ਹਾਂ, ਗੋਲਾ ਜਿਹਾ। ਇਸ ਤਰ੍ਹਾਂ ਕਹਿੰਦੇ ਮੱਖਣ ਜਿਹਾ ਲੈ ਕੇ ਉਹਦਾ ਪਿੰਨਾ ਜਿਹਾ ਬਣਾ ਲਿਆ।
ਤਪਤ ਮਿਟਾਏ ਤਵਨ ਪਰ ਧਰਿਓ,
ਤਪਸ਼ ਮਿਟਾ ਕੇ ਠੰਡਾ ਕਰਕੇ ਉਹ ਤਵੇ ਉੱਪਰ ਰੱਖ ਦਾ ਘਿਓ ਦਾ ਮੱਖਣ ਦਾ ਪਿੰਨਾ।
ਦੋਹਰਾ ਤਵਾ ਸੁਜਰ ਕੇ ਤਾਸ ਪੈ,
ਉਹਦੇ ਉੱਪਰ ਕਹਿੰਦੇ ਇੱਕ ਹੋਰ ਤਵਾ ਜਾ ਜਰ ਤੇ ਇੱਕ ਹੋਰ ਤਵਾ ਜਾ ਰੱਖ ਦਿੱਤਾ ਹੈ।
ਘਈਆ ਧਰਿਓ ਬਣਾ,
ਬਨਾਸ ਕਰਕੇ ਜਿਹੜਾ ਉਹ ਘਿਓ ਦਾ ਪਿੰਨਾ ਮੱਖਣ ਦਾ ਪਿੰਨਾ ਜਿਹਾ ਹੈ ਉਹ ਬਣਾ ਸਵਾਰ ਕੇ ਰੱਖ ਦਿੱਤਾ, ਉਹਦੇ ਹੇਠਾਂ ਉੱਪਰ ਇੱਕ ਹੋਰ ਤਵਾ ਰੱਖਿਆ ਹੈ।
ਲੀਪ ਮ੍ਰਿਤ ਕਾ ਸੌ ਲਿਓ,
ਉਦੋਂ ਬਾਅਦ ਮਿੱਟੀ ਦੇ ਨਾਲ ਨੂੰ ਲਿਪ ਲੁਪ ਦਿੱਤਾ ਹੈ।
ਦੀਨੀ ਆਗ ਜਰਾ,
ਮਾੜੀ ਮੋਟੀ ਜੀ ਹੇਠਾਂ ਅੱਗ ਬਾਲ ਦਿੱਤੀ ਹੈ ਵੀ ਸੇਕ ਸੂ ਕੋਈ ਨਾ ਲੱਗੇ ਤੇ ਦਿਸੇ ਵੀ ਇਹਦੇ ਹੇਠਾਂ ਵੀ ਅੱਗ ਬਾਲੀ ਹੋਈ ਹੈ।
ਖੀਰ ਭਰੀ ਜਹ ਦੇਗ ਥੀ,
ਜਿੱਥੇ ਉਹ ਕਹਿੰਦੇ ਦੁੱਧ ਦੇ ਨਾਲ ਭਰੀ ਹੋਇਆ ਸੀ ਨਾ ਬੜੀ ਸਾਰੀ ਦੇਗ ਜੀ।
ਤਹੀ ਧਰੀ ਲੈ ਸੋ,
ਉੱਥੇ ਕਹਿੰਦੇ ਲਿਆ ਕੇ ਰੱਖ ਦਿੱਤੀ ਬੜੀ ਦੇਗ ਜਿੱਥੇ ਜਿਹਦੇ ਵਿੱਚ ਇਹਨੂੰ ਬਿਠਾਇਆ ਹੋਇਆ ਹੈ।
ਦੁਗਧ ਫੇਨ ਸੋ ਜਾਨੀ ਹੈ,
ਆਹ ਜਿਹੜਾ ਤਵਾਜਾ ਰੱਖਿਆ ਵਿਚਾਲੇ ਉਹਦੇ ਮੱਖਣ ਰੱਖਿਆ ਹੈ ਤੇ ਉਹ ਕਹਿੰਦੇ ਦੁੱਧ ਦੀ ਝਾਗੀ ਜਾਣੀ ਜਾਂਦੀ ਹੈ।
ਜਾਰ ਨਚੀਨੈ ਕੋ,
ਇਸ ਤਰ੍ਹਾਂ ਕੋਈ ਜਾਣਦਾ ਨਹੀਂ ਵੀ ਇਹ ਦੇਗ ਤੇਰੇ ਹੇਠਾਂ ਕੋਈ ਹੋਰ ਬਿਠਾਇਆ ਹੋਇਆ ਜਾਣ।
ਚੌਪਈ ਟਰ ਆਵਤ ਰਾਜਾ ਗੈ ਲੀਨਾ,
ਦੁੱਧ ਦੇ ਦੇਗ ਤੇ ਚੜਾ ਕੇ ਦੁਰਗ ਦੇ ਵਿੱਚ ਉਹ ਗੁਲਾਬ ਰਾਏ ਨੂੰ ਲੁਕੋ ਕੇ ਉਦੋਂ ਬਾਅਦ ਉਧਰੋਂ ਹਰ ਕੇ ਰਾਜੇ ਵੱਲੋਂ ਆਪ ਪਹੁੰਚੀ ਛੜ ਕਰਦੀ ਹੋਈ।
ਭਾਂਤ ਭਾਂਤ ਸੌ ਆਦਰ ਕੀਨੋ,
ਤਰ੍ਹਾਂ ਤਰ੍ਹਾਂ ਨਾਲ ਰਾਜੇ ਦਾ ਬੜਾ ਆਦਰ ਸਤਿਕਾਰ ਕੀਤਾ, ਗਲੇ ਵਿੱਚ ਫੁੱਲਾਂ ਦੀਆਂ ਮਾਲਾਂ ਪਾ ਦਿੱਤੀਆਂ ਹਨ, ਇਸ ਤਰ੍ਹਾਂ ਤੂਫਾਂ ਤਕਾਈਆਂ ਹਨ, ਬੜੀ ਜੈ ਜੈਕਾਰ ਕੀਤੀ ਉਸਦੀ।
ਨਏ ਮਹਲ ਜੇ ਹਮੈ ਸਵਾਰੇ,
ਹਾਂ ਫੇਰ ਕਹਿਣ ਲੱਗੀ ਰਾਜਾ ਜੀ ਦੇਖੋ ਨਵੇਂ ਮਹਿਲ ਮਾੜੀਆਂ ਹੁਣੇ ਸਵਾਰੇ ਸੀ, ਹੁਣੇ ਬਣਾਏ ਸੀ, ਹੈ ਤਾਂ ਗਰਬੀ ਰਾਏ ਵਾਸਤੇ ਬੁਲਾ ਕੇ ਬਖਰੇ ਦਿੱਤੇ ਸੀ, ਪਰ ਛਲ ਫਰੇਬ ਨਾਲ ਕਹਿੰਦੀ ਵੀ ਨਵੇਂ ਮਹਿਲ ਉਹ ਸਾਰੇ ਸੀ ਹੁਣੇ।
ਤੇ ਤੁਮ ਰਾਏ ਦ੍ਰਿਸ਼ਟ ਨਹਿ ਡਾਏ,
ਦੇਖ ਲਓ ਰਾਜਾ ਜੀ ਤੁਸੀਂ ਦਰਾਉਣਾ ਭੁੱਲੀ ਗਏ, ਉਹਨਾਂ ਨੂੰ ਕਿਤੇ ਅੱਖਾਂ ਨਾਲ ਵੇਖਿਆ ਹੀ ਨਹੀਂ, ਉਹ ਨਵੇਂ ਮਹਿਲ ਤੁਸੀਂ ਧੱਕੇ ਹੀ ਨਹੀਂ ਅੱਜ ਤੱਕ।
ਦੋਹਰਾ ਟਰ ਆ ਗਏ ਪਤ ਕੋ ਲਿਓ,
ਇਉਂ ਕਹਿ ਕੇ ਜਿਹੜਾ ਰਾਜਾ ਹੈ ਮੰਗਲ ਦੇ ਵਿਸ਼ਨੂੰ ਕਹਿੰਦੇ ਅੱਗੇ ਹੋ ਕੇ ਲੈ ਲਿਆ ਹੈ।
ਰਹੀ ਚਰਨ ਸੋ ਲਾਗ,
ਇਉਂ ਛੱਡ ਜਾ ਕਰ ਉਪਰੋਂ ਤੇ ਰਾਜੇ ਦੇ ਆਇਆ ਚਰਨੀ ਲੱਗ ਰਹੀ ਹੈ।
ਬਹੁਤ ਦਿਨਨ ਆਏ ਨ੍ਰਿਪਤ,
ਨਾਲ ਕਹਿੰਦੀ ਹੈ ਇਹ ਰਾਜਾ ਜੀ ਬਹੁਤ ਦਿਨਾਂ ਤੋਂ ਬਾਅਦ ਤੁਸੀਂ ਕਿਤੇ ਇੱਧਰ ਆਏ ਹੋ।
ਧਨ ਹਮਾਰੇ ਭਾਗ,
ਅੱਜ ਸਾਡੇ ਕੋਈ ਧੰਤਾ ਯੋਗ ਭਾਗ ਜਾਗੇ ਹੈ ਜਿਸ ਕਰਕੇ ਤੁਸੀਂ ਅੱਜ ਆਏ ਇੱਧਰ ਨੂੰ।
ਚੌਪਈ ਜੇ ਚਿਤ ਚਿੰਤ ਰਾਵਜੂ ਆਇਓ,
ਉਧਰ ਜਿਹੜਾ ਚਿਤ ਵੀ ਚਿੰਤਾ ਹੋਇਆ ਸੀ ਨਾ ਰਾਜੇ ਦੇ, ਜੋ ਦਾਸੀ ਨੇ ਕੋਈ ਦੱਸਿਆ ਸੀ ਨਾ।
ਸੋ ਆਗੇ ਤ੍ਰਿਯ ਭਾਖ ਸੁਣਾਇਓ,
ਉਹ ਜਿਹੜੀ ਆਪਣੀ ਸੁਗਰ ਕਹਿਰ ਪੜਾਣੀ ਉਹਦੇ ਅੱਗੇ ਸੱਚ ਸੱਚ ਕਹਿ ਕੇ ਸੁਣਾ ਦਿੱਤਾ ਹੈ।
ਮੈਂ ਸਭ ਸਾਧਨ ਦ੍ਰਿਸ਼ਟ ਮੈਂ ਕਹਿ ਹਾਂ,
ਰਾਣੀ ਭਾਵੇਂ ਤੂੰ ਜੋ ਮਰਜ਼ੀ ਕਹਿ, ਜਿਹੜੇ ਜਿੰਨੇ ਤੇਰੇ ਰਹਿਸ਼ੀ ਮਕਾਨ ਹੈ ਆ ਨਵੇਂ ਮਹਿਲ ਮੁਰਜੇ ਅੱਜ ਮੈਂ ਸਾਰੇ ਨਿਗਾਹ ਕਰਕੇ ਦੇਖਣੇ ਹਾਂ।
ਜਾਰ ਪਕਰ ਜਮ ਧਾਮ ਪਠੈ ਹੋ,
ਮੈਨੂੰ ਕਿਸੇ ਨੇ ਦੱਸਿਆ ਵੀ ਇੱਥੇ ਕੋਈ ਮਗਾਨਾ ਪੁਰਸ਼ ਆਉਂਦਾ, ਉਹਨੂੰ ਮਾਰ ਕੇ ਜਾਵਾਂਗਾ ਘਰ ਪੇ, ਉਹਨੂੰ ਮਾਰ ਮਕਾਉਣਾ ਹੈ।
ਸਕਲ ਸਦਨ ਫਿਰ ਨ੍ਰਿਪ ਹੈ ਦਿਖਾਏ,
ਉਸ ਵੇਲੇ ਕਹਿੰਦੇ ਇਹ ਕਿਹੜੀ ਗੱਲ ਹੈ ਜੀ, ਆਪ ਮੂਹਰੇ ਹੋ ਕੇ ਫਿਰ ਫਿਰ ਕੇ ਸਾਰੇ ਮਕਾਨ ਦਿਖਾਏ ਰਾਜੇ ਨੂੰ।
ਰਹਿਓ ਬਿਲੋਕ ਚੋਰ ਨਹਿ ਪਾਏ,
ਹਾਂ ਕਹਿੰਦੇ ਉਹ ਰਾਜਾ ਵੇਖ ਰਿਹਾ ਸਾਰੀ ਤਲਾਸ਼ੀ ਲੈ ਰਿਹਾ ਪਰ ਉਹ ਚੋਰ ਨਹੀਂ ਲੱਭਿਆ ਹੈ।
ਜਹਾਂ ਦੇਗ ਮੈਂ ਜਾ ਰਹਿ ਡਾਰਿਓ,
ਹਾਂ ਜਿੱਥੇ ਉਹ ਦੇਗ ਦੇ ਵਿੱਚ ਉਹਨੂੰ ਲੁਕੋਇਆ ਹੋਇਆ ਸੀ,
ਤਹੀ ਆਨ ਪਤ ਕੋ ਬੈਠਾ ਰਿਓ,
ਹਾਂ ਫਿਰ ਛੜ ਕਪਟ ਦੇ ਨਾਲ ਵੀ ਇਹਨੂੰ ਕਿਹੜਾ ਮੂਰਖ ਨੂੰ ਪਤਾ, ਉੱਥੇ ਕਿਤੇ ਨੇੜੇ ਲਿਆ ਕੇ ਰਾਜੇ ਨੂੰ ਬਿਠਾ ਦਿੱਤਾ।
ਜਬ ਰਾਜਾ ਆਵਤ ਸੁਣ ਪਾਏ,
ਹਾਂ ਕਹਿਣ ਲੱਗੀ ਹੇ ਰਾਜਾ ਜੀ ਜਦੋਂ ਮੈਂ ਸੁਣ ਪਾਇਆ ਵੀ ਤੁਸੀਂ ਮੇਰੇ ਮਹਿਲਾਂ ਵੱਲ ਨੂੰ ਅੱਜ ਆ ਰਹੇ ਹੋ,
ਮੋਦ ਭਇਓ ਮਨ ਸ਼ੋਕ ਮਿਟਾਏ,
ਮੇਰੇ ਮਨ ਦੇ ਵਿੱਚ ਸਾਰੇ ਸ਼ੋਕ ਗਮ ਮਿਟ ਗਏ, ਮੈਨੂੰ ਬੜੀ ਖੁਸ਼ੀ ਬੜਾ ਆਨੰਦ ਹੋਇਆ।
ਇਹ ਸਭ ਖਾਣ ਪਕਾਏ ਤਾਂ
ਜਿਹੜੇ ਚੁੱਲਿਆਂ ਉੱਪਰ ਰੱਖੇ ਹੋਏ ਨਾ ਦੇਗ ਚ ਤੁਹਾਡੇ ਵਾਸਤੇ ਸਾਰੇ ਕਹਿੰਦੇ ਪਕਵਾਨ ਪੁਆਏ, ਤੁਹਾਡੇ ਵਾਸਤੇ ਗਰਮ ਗਰਮ ਦੁੱਧ ਤੇ ਹੋਰ ਖੀਰਾਂ ਬਣਾਈਆਂ।
ਭੇਟਤ ਸੁਣੇ ਪਿਆਰੇ ਜਬ ਹੀ,
ਜਦੋਂ ਮੈਂ ਸੁਣਿਆ ਹੈ ਨਾ ਵੀ ਜਿਹੜੇ ਮੇਰੇ ਮਾਲਕ ਰਾਜੇ ਉਹ ਇਧਰ ਨੂੰ ਭੇਟ ਕੇ ਮਿਲਾਪ ਕਰਨ ਲਈ ਮਿਲਣ ਲਈ ਆਏ ਹਨ।
ਤਵਨ ਦੇਗ ਕੋ ਢਾਪਨ ਤਾਰਿਓ,
ਹਾਂ ਉਹ ਜਿਹੜਾ ਕੋਈ ਦੇਗ ਦਾ ਢੱਕਣ ਜਾ ਸੀ ਉਹ ਹੇਠਾਂ ਲਾਇਆ ਹੈ।
ਪ੍ਰਥਮ ਦੂਧ ਪਿਆਰੇ ਕੋ ਪਿਆਰਿਓ,
ਸਭ ਤੋਂ ਪਹਿਲਾਂ ਜਿਹੜਾ ਰਾਜਾ ਉਹਨੂੰ ਕਹਿੰਦੇ ਦੁੱਧ ਜਾ ਭਰ ਕੇ ਪਿਆਇਆ ਛਕਾਇਆ ਹੈ।
ਬਹੁਰ ਬਾਂਟ ਲੋਗਨ ਕੋ ਦੀਨੋ,
ਉਦੋਂ ਬਾਅਦ ਜਿਹੜੇ ਰਾਜੇ ਦੇ ਕੋਲ ਵਜ਼ੀਰ ਸੀ, ਅਹਿਲਕਾਰ ਸੀ, ਹੋਰ ਕੋਈ ਜਿਹੜੇ ਬਾਡੀ ਗਾਰਡ ਜੇ ਸੀ ਉਹਨਾਂ ਨੂੰ ਵੀ ਦੁੱਧ ਦੇ ਦਿੱਤਾ।
ਮੂਰਖ ਰਾਵ ਭੇਦ ਨਹਿ ਚੀਨੋ,
ਹਾਂ ਮੂਰਖ ਰਾਜਾ ਉਹਨੇ ਕੋਈ ਭੇਦ ਨਹੀਂ ਜਾਣਿਆ ਵੀ ਘਰ ਵਾਲੀ ਪੁੱਟਰਾਣੀ ਕੀ ਛਲ ਕਰ ਕਰੀ ਹੈ, ਉਹ ਦੇਗ ਚ ਲਕੋਈ ਬੈਠੀ ਹੈ ਗਰਵੀਰ ਆਏ ਨੂੰ।
ਏਕ ਦੇਗ ਅਥਤਾਨ ਪਠਾਈ,
ਫਿਰ ਰਾਜੇ ਨੂੰ ਦੁੱਧ ਜਾ ਵੇਖ ਕੇ ਵੀਰਾਂ ਨੂੰ ਦੇਖ ਕੇ ਫਿਰ ਕੀ ਕੀਤਾ, ਇੱਕ ਦੇਗ ਕਹਿੰਦੇ ਦੁੱਧ ਦੀ ਭਰੀ ਭਰਾਈ ਗਰੀਬਾਂ ਵੱਲ ਨੂੰ ਭੇਜਤੀ ਵੀ ਰਾਜਾ ਜੀ ਆਏ ਇਸ ਖੁਸ਼ੀ ਵਿੱਚ ਗਰੀਬਾਂ ਨੂੰ ਦੁੱਧ ਪਿਆਓ।
ਦੂਜੀ ਬੈਰਾਗਨ ਕੇ ਦਿਆਈ,
ਦੂਜੀ ਜਿਹੜੀ ਦੇਗ ਹੈ ਕਹਿੰਦੇ ਭਰੀ ਭਰਾਈ ਦੁੱਧ ਜੀ ਜਿਹੜੇ ਬੈਰਾਗੀਆਂ ਸਾਧੂਆਂ ਦਾ ਡੇਰਾ ਸੀ ਉਹਦੇ ਨੂੰ ਕਹਿੰਦੇ ਭੇਜ ਦਿੱਤੀ ਹੈ।
ਤੀਜੀ ਦੇਗ ਸੰਨਿਆਸਿਨ ਦਈ,
ਤੀਜੀ ਜਿਹੜੀ ਦੇਗ ਭਰੀ ਸੀ ਦੁੱਧ ਦੀ ਖੀਰ ਦੀ ਉਹ ਕਹਿੰਦੇ ਸੰਨਿਆਸੀਆਂ ਦੇ ਸਾਧੂਆਂ ਵੱਲ ਨੂੰ ਭੇਜ ਵੀ ਉੱਥੇ ਡੇਰੇ ਦੇ ਆਓ।
ਚੌਥੀ ਬ੍ਰਹਮਚਾਰੀਅਨ ਲਈ,
ਹਾਂ ਚੌਥੀ ਜਿਹੜੀ ਹੈ ਦੇਗ ਦੁੱਧ ਦੀ ਭਰੀ ਹੈ ਜਿਹੜੇ ਬਰਾਗੀ ਸਾਧੂ ਹੈ ਉਹਨਾਂ ਨੇ ਲੈ ਲਈ ਹੈ ਗ੍ਰਹਿਣ ਕਰ ਲਈ ਹੈ।
ਪੰਚਈ ਦੇਗ ਚਾਕਰਨ ਦੀਨੀ,
ਹਾਂ ਪੰਜਵੀਂ ਦੇਗ ਜਿਹੜੇ ਕੋਈ ਰਾਜੇ ਦੇ ਨੌਕਰ ਚਾਕਰ ਸੀ ਨਾ ਉਹ ਬਾਡੀ ਗਾਰਡ ਦੇ ਆਸੇ ਪਾਸੇ ਖੜੇ ਸੀ ਉਹਨਾਂ ਨੂੰ ਤੇ ਵੀ ਤੁਸੀਂ ਵੀ ਪੀਓ ਦੁੱਧ।
ਛਠਈ ਦੇਗ ਪਿਆਦਨ ਲੀਨੀ,
ਇਹ ਨੌਕਰਾਂ ਸ਼ੋ ਉਦੋਂ ਬਾਅਦ ਜਿਹੜੇ ਕੋਈ ਉਹ ਆਸੇ ਹੋਰ ਦੂਰ ਖੜੋਤੇ ਪਿਆਦੇ ਸੀ ਸਿਪਾਹੀ ਸੀ ਉਹਨਾਂ ਨੂੰ ਦੇ ਦਿੱਤੀ ਹੈ। ਇਦੋਂ ਪਹਿਲਾਂ ਜਿਹੜੇ ਨੇੜੇ ਨੌਕਰ ਸੀ ਉਹ ਰਾਜੇ ਦੇ ਕੋਲ ਸੀ ਉਹਨਾਂ ਨੂੰ ਇਹ ਭੇਜੀ ਹੈ।
ਦੇਗ ਸਪਤਈ ਤਾਹੇ ਡਰਾਇਓ,
ਆ ਜਿਹੜੀ ਸੱਤਵੀਂ ਦੇਗ ਸੀ ਉਹਦੇ ਵਿੱਚ ਗਰਵੀਰਾ ਨੂੰ ਪਾਇਆ ਹੋਇਆ।
ਸਖੀ ਸੰਗ ਦੇ ਘਰ ਪਹੁੰਚਾ,
ਸਖੀ ਦੇ ਸਿਰ ਤੇ ਦੇਗਾ ਜਾ ਚੁਕਾ ਕੇ ਉਹਨੂੰ ਆਪਣੇ ਘਰ ਪਹੁੰਚਾ ਦਿੱਤਾ ਹੈ। ਛਲ ਫਿਰੇ ਨਾ
ਦੇਖਤ ਨਿਪਕੇ ਜਾਰ ਨਿਕਾਰਿਓ,
ਰਾਜੇ ਮੇਰੇ ਅੱਖਾਂ ਨਾਲ ਦੇਖ ਜੈ ਨੂੰ ਕੱਢ ਦਿੱਤਾ ਛੜ ਨਾਲ
ਮੂੜ ਮੂੜ ਰਾਵ ਕੱਛ ਸੋ ਨਾ ਵਿਚਾਰਿਆ
ਮੂਰਖ ਰਾਜੇ ਨੇ ਕੋਈ ਵਿਚਾਰ ਨਹੀਂ ਕੀਤੀ ਹੈ ਵੀ ਕੀ ਕਰੀ ਜਾ ਰਹੀ ਹੈ ਰਾਣੀ ਛੜ ਨਾਲ
ਅਧਿਕ ਚਿੱਤ ਰਾਣੀ ਮੈਂ ਦੀਨੋ
ਆਹ ਸਵੇਰੇ ਰਾਣੀ ਵਿੱਚ ਆਪਣਾ ਬੜਾ ਮਨ ਲਾਇਆ ਹੈ
ਮੋਰੇ ਹਿਤਨ ਵਧਾਵੋ ਕੀਨੋ
ਮੇਰੇ ਕਾਰਨ ਕਰਕੇ ਇੱਥੇ ਮਹਿਲਾਂ ਵਿੱਚ ਆਉਣ ਕਰਕੇ ਇਹਨੇ ਬੜੀਆਂ ਖੁਸ਼ੀਆਂ ਮਨਾਈਆਂ ਬੜਾ ਆਨੰਦ ਵਧਾਇਆ
ਦੋਹਰਾ ਮੁਖ ਦਿਸ਼ ਜੜ ਦੇਖਤ ਰਹਿਓ
ਮੂਰਖ ਕਹਿੰਦੇ ਰਾਜਾ ਮੂਰਖ ਇਹਦੇ ਮੂੰਹ ਵੱਲੀ ਦੇਖਦਾ ਰਹਿ ਗਿਆ
ਤ੍ਰਿਸੋ ਨੇਹ ਪਜਾ
ਹਾਂ ਇਸ ਤਰ੍ਹਾਂ ਜਿਹੜੀ ਤ੍ਰੀਮਤ ਉਹਦੇ ਨਾਲ ਨੇ ਪੈਦਾ ਕੀਤਾ ਹੈ
ਦੇਗ ਡਾਰ ਰਾਣੀ ਤੁਰਤ
ਉੱਧਰ ਦੇਗ ਵਿੱਚ ਪਾ ਕੇ ਸੁਗੁਰ ਕੌਰ ਰਾਣੀ ਨੇ
ਜਾ ਰਹਿ ਦਿਓ ਲੰਘਾ
ਗਰਮੀ ਨੂੰ ਕਹਿੰਦੇ ਇਸ ਰਾਏ ਨੂੰ ਲੰਘਾ ਦਿੱਤਾ ਬਾਹਰ ਕੱਢ ਦਿੱਤਾ
ਚੌਪਈ ਮੂਰਖ ਰਾਵ ਬਾਏ ਮੁਖ ਰਹਿਓ
ਜਿਹੜਾ ਮੂਰਖ ਰਾਜਾ ਹੈ ਉਹਦਾ ਮੂੰਹ ਜਾ ਕਹਿੰਦੇ ਢੱਡੇ ਹੀ
ਦੇਖਤ ਰਹਿਓ ਜਾਰ ਨਹਿ ਗਹਿਓ
ਸਾਰੇ ਪਾਸੇ ਦੇਖਦਾ ਰਿਹਾ ਗਰਵੀ ਰਾਏ ਨੂੰ ਪਕੜ ਨਹੀਂ ਸਕਿਆ ਹੈ
ਪਾਹਰੂਨ ਜੋ ਖੀਰ ਪਠਾਈ
ਜਿਹੜੇ ਪਹਿਰੇਦਾਰ ਸੀ ਜੇ ਉਹਨਾਂ ਨੂੰ ਕਹਿੰਦੇ ਉਹ ਦੁੱਧ ਵਾਲੀ ਖੀਰ ਜੀ ਭੇਜੀ ਸੀ ਨਾ
ਖਾਣ ਲੱਗੇ ਗਰੀਵਾ ਨਿਹਰਾਈ
ਉਹ ਕਹਿੰਦੇ ਗਰਦਨਾਂ ਜੀਆਂ ਗਿਛੀਆਂ ਜੀਆਂ ਨੀਵਾਂ ਕਰਕੇ ਉਹ ਖੀਰ ਖਾਣ ਲੱਗ ਪਏ
ਜੀਤ ਜਾਰ ਤ੍ਰੇ ਘਰ ਪਹੁੰਚਾਇਆ
ਛੱਡੇ ਨਾਲ ਗਰਵੀ ਰਨ ਜਾਂਦਿਆਂ ਜਾਂਦਿਆਂ ਉਹਦੇ ਘਰ ਪਹੁੰਚਾ ਦਿੱਤਾ ਹੈ
ਪਾਹਰੂਨ ਰਾਜਾ ਲੱਖ ਪਾਇਓ
ਨਾ ਪਹਿਰੇਦਾਰ ਨੇ ਨਾ ਰਾਜੇ ਨੇ ਕਹਿੰਦੇ ਕਿਸੇ ਨੇ ਨੀ ਜਾਣ ਪਾਇਆ ਕਿਸੇ ਨੂੰ ਪਤਾ ਹੀ ਨੀ ਚੱਲਿਆ ਵੀ ਇਹਨੇ ਕੀ ਛਲ ਫਰੇਬ ਕੀਤਾ ਹੈ
ਤੇ ਪਹੁੰਚਾਏ ਸਖੀ ਜਪ ਆਈ
ਜਦੋਂ ਦਾਸੀ ਇਹ ਗਰਵੀ ਰਾਏ ਨੂੰ ਦੇਗ ਰਾਹੀਂ ਘਰੇ ਪਹੁੰਚਾਈ ਆਈ ਹੈ
ਤਬ ਰਾਣੀ ਅਤ ਹੀ ਹਰ ਖਾਏ
ਰਾਣੀ ਆਪਣੇ ਅੰਦਰ ਅੰਦਰ ਬਹੁਤ ਪ੍ਰਸੰਨ ਜੀ ਹੋ ਗਈ
ਬਹੁਰ ਰਾਵ ਰਾਣੀ ਰਤ ਕੀਨੀ
ਉਹ ਬਾਅਦ ਰਾਣੀ ਨੇ ਸ੍ਰੀ ਕਿਰਿਆ ਕੀਤੀ
ਚਿਤ ਕੀ ਬਾਤ ਤਾਹ ਕਹਿ ਦੀਨੀ
ਰਾਜੇ ਨੇ ਚਿਤ ਦੀ ਜਿਹੜੀ ਗੱਲ ਬਾਤ ਰਾਣੀ ਨੂੰ ਦੱਸਦੀ ਮੈਨੂੰ ਤਾਂ ਇਹ ਕਰਦੀ ਦਾਸੀ ਨੇ ਭਰਮ ਜਾ ਪਾਇਆ ਸੀ
ਕਿਨਹੂੰ ਭਰਮ ਮੋਰੇ ਚਿੱਤ ਪਾਇਓ
ਮੇਰੇ ਚਿੱਤ ਵਿੱਚ ਕਿਸੇ ਨੇ ਭਰਮ ਭੁਲੇਖਾ ਪਾ ਦਿੱਤਾ
ਤਾਂ ਤੇ ਮੈਂ ਦੇਖਣ ਗ੍ਰਹਿ ਆਇਓ
ਇਸ ਕਰਕੇ ਹੇ ਪਟਰਾਣੀ ਮੈਂ ਤੇਰਾ ਘਰ ਮਹੱਲ ਦੇਖਣ ਲਈ ਤਲਾਸ਼ੀ ਲੈਣ ਲਈ ਆਇਆ ਸੀ
ਪੁਨ ਰਾਣੀ ਇਹ ਭਾਂਤ ਉਚਾਰੋ
ਉਸੇ ਵੇਲੇ ਝੱਟ ਪਟਰਾਣੀ ਨੇ ਛੜ ਫਰੇਬ ਕਰਦਿਆਂ ਇਸ ਤਰ੍ਹਾਂ ਕਿਹਾ ਰਾਜੇ ਮੰਗਲ ਦੇਵ ਨੂੰ
ਸੁਣੋ ਨਿਰਪਤ ਤੁਮ ਬਚਨ ਹਮਾਰੋ
ਮੈਂ ਵੀ ਰਾਜੇ ਮੰਗਲ ਦੇ ਮੇਰਾ ਬਚਨ ਧਿਆਨ ਦੇ ਕੇ ਸੁਣ ਲਾ
ਜਿਨ ਤੋਹੇ ਕਹਿਓ ਸੋ ਮੋਹ ਕਹਿ ਦੀਜੈ
ਇਹ ਸਖੀ ਨੇ ਤੈਨੂੰ ਇਹ ਕੁਝ ਕਿਹਾ ਸੀ ਕਹਿੰਦੇ ਮੈਨੂੰ ਵੀ ਉਹ ਸਾਰਾ ਉਹਦੇ ਸੰਬੰਧ ਵਿੱਚ ਕਹਿ ਦੇ ਦੱਸ ਦੇ
ਨਾ ਤਰ ਆਸ ਨਾ ਹਮਰੀ ਕੀਜੈ
ਨਹੀਂ ਤਾਂ ਫਿਰ ਮੇਰੀ ਕੋਈ ਜਾਣ ਦੀ ਆਸਾ ਨਹੀਂ ਰੱਖਣ ਨੂੰ
ਜਬ ਰਾਣੀ ਇਹ ਭਾਂਤ ਸੁਣਾਈ
ਕਹਿੰਦੇ ਰਾਣੀ ਨੇ ਇਸ ਤਰ੍ਹਾਂ ਸੁਣਾਇਆ ਡਰਾਇਆ ਵੀ ਜੇ ਨਹੀਂ ਦੱਸੇਗਾ ਤਾਂ ਫਿਰ ਮੈਂ ਖਤਮ ਹੋ ਜਾਊਂਗੀ
ਤਬ ਰਾਜੇ ਸੋ ਸਖੀ ਬਤਾਈ
ਜਿਸ ਰਾਜੇ ਨੇ ਜੋ ਸਖੀ ਨੇ ਉਹ ਦਾਸੀ ਨੇ ਰਾਜੇ ਨੂੰ ਦੱਸਿਆ ਸੀ ਉਹਦਾ ਨਾਂ ਲੈ ਦਿੱਤਾ ਇਸ ਨੇ
ਜੋ ਤੁਮ ਕਹੇ ਉਹ ਸਾਚੀ ਪਹੁੰਚਾਇਓ
ਰਾਣੀ ਕਹਿਣ ਲੱਗੀ ਜੋ ਤੂੰ ਇਹ ਰਾਜੇ ਕੋਲ ਕਿਹਾ ਸੀ ਇਹ ਗੱਲ ਨੂੰ ਸੱਚ ਪਹੁੰਚਾ ਇਹਦਾ ਸੱਚ ਦਾ ਨਿਵੇੜਾ ਕਰ ਤੂੰ ਸੱਚ ਕਰ ਰਹੀ ਦੱਸ
ਨਾ ਤਰ ਧਾਮ ਮ੍ਰਿਤ ਕੇ ਜਾਵੋ
ਇਹ ਦਾਸੀ ਤੂੰ ਜੇ ਨਹੀਂ ਸੱਚ ਜਨਾ ਸੀ ਵੀ ਕਦੇ ਹੁਣੇ ਤੂੰ ਜਵਾਂ ਦੇ ਘਰ ਜਾਏ ਤੈਨੂੰ ਮਾਰ ਮੁਕਾ ਦਿੱਤਾ ਜਾਏ
ਰਾਨਿਨ ਕੋ ਦੋਸ਼ ਲਗਾਵੇ
ਤੈਨੂੰ ਪਤਾ ਨਹੀਂ ਹੈ ਵੀ ਜਿਹੜਾ ਕੋਈ ਰਾਣੀਆਂ ਨੂੰ ਕੋਈ ਦੋਸ਼ ਲਗਾਉਂਦਾ ਹੁੰਦਾ ਹੈ ਤੂੰ ਮੇਰੇ ਰਾਣੀ ਤੇ ਦੋਸ਼ ਲਗਾਇਆ ਹੈ
ਜਿਨ ਕੋ ਜਗਤ ਸੀਸ ਨਿਹਰਾਵੇ
ਸਾਰੇ ਸੰਸਾਰ ਦੇ ਲੋਕ ਰਾਜੇ ਦੀ ਰਾਣੀ ਜਾ ਕੇ ਸਿਰ ਚਗਾਉਂਦੇ ਹੈ ਤੂੰ ਮੇਰੇ ਦੋ ਸਿਰ ਮੜਦੀ ਹੈ
ਝੂਠੀ ਸਖੀ ਜਾਨ ਬਦ ਕੀਨੋ
ਲਾ ਹੈ ਤਾਂ ਸਖੀ ਦਾਸੀ ਸੱਚੀ ਸੀ ਤੇ ਹੁਣ ਉਹ ਝੂਠੀ ਹੋ ਗਈ ਹੈ ਜਾਂ ਝੂਠੀ ਜਾਣ ਕੇ ਉਹਨੂੰ ਮਾਰ ਮੁਕਾਇਆ ਹੈ।
ਮੂਰਖ ਰਾਵ ਭੇਦ ਨਹਿ ਜੀਨੋ,
ਰਾਜਾ ਮੂਰਖ ਸੀ ਉਹਨੇ ਭੇਦ ਨਹੀਂ ਜਾਣਿਆ ਵੀ ਉਹਨੇ ਤਾਂ ਸੱਚ ਕਿਹਾ ਸੀ ਪਰ ਇਹਨੇ ਸ਼ਰਫਰੇਵ ਕਰਕੇ ਸਭ ਝੂਠ ਬਣਾ ਦਿੱਤਾ ਹੈ।
ਦੋਹਰਾ ਰਾਜਾ ਕੋ ਕਰ ਬਸ ਲਿਓ,
ਸ਼ਰਫਰੇਵ ਦੇ ਨਾਲ ਰਾਣੇ ਨੂੰ ਆਪਣੇ ਅਧੀਨ ਕਰ ਲਿਆ ਇਸਨੇ।
ਦੀਨੋ ਜਾਰ ਨਿਕਾਰ,
ਜਿਹੜਾ ਗਰਵੀ ਰਾਏ ਉਹਨੂੰ ਬਾਹਰ ਕੱਢ ਮਾਰਿਆ।
ਸਖੀਆਂ ਮੈਂ ਸਾਚੀ ਭਈ,
ਬਾਕੀ ਸਖੀਆਂ ਵਿੱਚ ਵੀ ਰਾਣੀਆਂ ਸ਼ਰਫਰੇਵ ਕਰਕੇ ਬਿਲਕੁਲ ਸੱਚੀ ਸੱਚੀ ਹੋ ਗਈ।
ਤੌਨੇ ਸਖੀ ਸੰਘਾਰ,
ਇਸ ਸਖੀ ਦਾਸੀ ਨੇ ਰਾਜੇ ਕੋਲ ਸਾਰਾ ਕੁਛ ਸੱਚ ਦੱਸਿਆ ਸੀ, ਉਹਨੂੰ ਝੂਠੀ ਕਰਾਰ ਦੇ ਕੇ ਉਹਨੂੰ ਮਰਵਾ ਦਿੱਤਾ ਹੈ। ਇਸ ਤਰ੍ਹਾਂ ਜਾਣੀ ਉਹ ਮੰਗਲ ਦੇ ਘਰ ਦੇ ਵਿੱਚ, ਰਾਜੇ ਦੇ ਘਰ ਦੇ ਵਿੱਚ ਜਿਹੜੀ ਉਹ ਸੁਗਰ ਦੇਈ ਰਾਣੀ ਸੀ, ਉਸਨੇ ਐਸਾ ਸ਼ਰਫਰੇਵ ਕੀਤਾ, ਨਾਲੇ ਤੋਂ ਵਿਵਚਾਰ ਨ ਸੀ, ਦੂਜੇ ਪਾਸੇ ਸਾਰਾ ਕੁਛ ਸ਼ਰਫਰੇਵ ਰਾਹੀਂ ਉਹ ਕਰਾ ਕੇ ਅਤੇ ਐਂ ਵੀ ਜਣਾ ਦਿੱਤਾ ਵੀ ਇੱਥੇ ਕੁਛ ਐਸਾ ਹੋਇਆ ਹੀ ਨਹੀਂ ਹੈ, ਜਿਸਨੇ ਸੱਚ ਜਣਾਇਆ ਸੀ ਉਹਨੂੰ ਝੂਠੀ ਕਰਾਰ ਦਿੱਤਾ, ਸਗੋਂ ਉਹਨੂੰ ਮਰਵਾ ਹੀ ਦਿੱਤਾ ਹੈ। ਇਹ ਹੈ ਛਲ ਫਰੇਬ ਰਾਜਿਆਂ ਮਹਾਰਾਜਿਆਂ ਦੇ ਘਰ ਦੇ ਵਿੱਚ ਹੁੰਦੇ ਰਹੇ ਵੀ ਜਿੱਥੇ ਦੇਖ ਲਓ ਪਹਿਰੇ ਲੱਗੇ ਹੁੰਦੇ ਹੈ, ਸਿਪਾਹੀ ਅਹਿਲਕਾਰ ਹੁੰਦੇ ਨੇ, ਸਭ ਪ੍ਰਬੰਧ ਹੁੰਦੇ ਹੈ, ਵੀ ਉਹਨਾਂ ਘਰਾਂ ਵਿੱਚ ਵੀ ਮਹਾਰਾਜ ਕਹਿੰਦੇ ਇਹੋ ਜਿਹੇ ਛਲ ਫਰੇਬ ਹੁੰਦੇ ਰਹੇ ਹੈ। ਇਸ ਕਰਕੇ ਛਲਾਂ ਫਰੇਬਾਂ ਤੋਂ ਖਾਲਸਾ ਜੀ ਤੁਸੀਂ ਸਾਵਧਾਨ ਰਹਿਣਾ, ਬਚ ਕੇ ਰਹਿਣਾ, ਇਹ ਸੇਧ ਨੂੰ ਇਸ ਨੂੰ ਸਾਹਮਣੇ ਰੱਖ ਕੇ ਮਹਾਰਾਜ ਨੇ ਇਹ ਰਾਜਾ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਜਿਹੜੇ ਛਲ ਫਰੇਬ ਹੁੰਦੇ ਰਹੇ ਉਹ ਪ੍ਰਸੰਗ ਲਿਖੇ ਹੈ, ਉਹ ਇੱਥੇ ਪੂਰਾ ਹੋ ਗਿਆ ਪ੍ਰਸੰਗ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸੁਣਾਂਗੇ, ਹੁਣ ਜੋ ਪਰਸੋਂ ਤੋਂ ਲੈ ਕੇ ਇੱਥੇ ਸ਼੍ਰੀ ਅਖੰਡ ਪਾਠ ਜੋ ਇਹ ਥਾਂ ਥਾਂ ਬਿਰਵੀ ਹੋਈ ਹੈ ਉਹਦੇ ਪਛਤਾਵਾ ਲਈ ਪ੍ਰਾਸ਼ਤ ਲਈ ਪ੍ਰਾਰੰਭ ਹੋਇਆ ਸੀ, ਅਤੇ ਗ੍ਰੰਥੀ ਸਾਹਿਬਾਨ ਨਵੇਂ ਪਾਤਸ਼ਾਹ ਦੇ ਸਲੋਕ ਪੜ੍ਹੀ ਜਾ ਰਹੇ ਹੈ, ਅਤੇ ਉਹ ਥੋੜ੍ਹੇ ਜਿਹੇ ਮਿੰਟਾਂ ਵਿੱਚ ਜਪਜੀ ਬਾਣੀ ਦਾ ਜਾਪ ਕਰਨਗੇ। ਸਮਾਪਤੀ ਤੋਂ ਬਾਅਦ ਆਪਾਂ ਇਕੱਠੀ ਅਰਦਾਸ ਹੀ ਕਰ ਲਵਾਂਗੇ, 10-20 ਮਿੰਟਾਂ ਵਿੱਚ ਹੀ ਇਹ ਸਾਰੀ ਸਮਾਪਤੀ ਹੋ ਜਾਊਗੀ। ਹੁਣ ਆਪਾਂ ਇੱਥੇ ਸਮਾਪਤੀ ਕਰੀਏ।
ਰਾਜਾ ਕੋ ਕਰ ਬਸ ਲਿਓ, ਦੀਨੋ ਜਾਰ ਨਿਕਾਰ, ਸਖੀਅਨ ਮੈਂ ਸਾਚੀ ਭਈ, ਤੌਨੇ ਸਖੀ ਸੰਘਾਰ। ਇਤ ਸ੍ਰੀ ਚਰਿਤਰ ਪਖਿਆਨੇ, ਤਿਰਿਆ ਚਰਿਤਰੇ ਮੰਤਰੀ ਭੂਪ ਸੰਪਾਦੇ, 132 ਸਮੋਹ ਚਰਿਤਰ ਸਮਾਪਤ ਮਸਤ, ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।